मीत करे सोई हम माना, सोई हम माना, मीत करे मीत करे सोई हम माना, मीत करे सोई हम माना, मीत के कर्तव कुशल समाना, मीत के कर्तव कुशल समाना, मीत करे सोई हम माना, मीत करे सोई हम माना, काटे मेरे मन चीत, काटे मेरे मन चीत, जिस किछ करना सो हमरा मीत, जिस किछ करना सो हमरा मीत, एकातेक मेरे मन चीत, एकातेक मेरे मन चीत, जिस किछ करना सो हमरा मीत, जिस किछ करना सो हमरा मीत, हमरा मीत, मीत करे मीत करे सोई हम माना, मीत करे, मीत करे सोई हम माना, मीत कर तब कुशल समाना मीत के कर्तव्य कुशल समाना मीत करे मीत करे सोई हम माना मीत करे मीत हमारा बेपरवाह मीत हमारा मीत हमारा परवाह गुर कृपा ते मोहे असना गुर कृपा ते मोहे असना मीत हमारा बेपरवाह मीत हमारा बेपरवाह गुर कृपा ते मोहे असनाह मीत हमारा अंतर जामी मीत हमारा अंतर जामी समरथ पुरख पार ब्रह्म स्वामी समरथ पुरख पार ब्रह्म स्वामी पार ब्रह्म स्वामी मीत करे सोई हम माना मीत करे सोई हम माना मीत का कर्तव्य कुशल समाना मीत के कर्तव्य कुशल समाना मीत करे मीत करे सोई हम माना मीत करे हम दासे तुम ठाकुर मेरे हम दासे तुम ठाकुर मेरे हम दासे तुम ठाकुर मेरे तेरे मन महित नानक प्रभु तेरे नानक प्रभु तेरे मीत करे कर्तव्य कुशल समाना मीत कर्तव्य कुशल समाना मीत करे सोई हम माना मीत करे सोई हम माना मीत कर सोई हम माना मीत करे सोई हम माना मीत के कर तब कुशल समाना एक आटेक मेरे मन जी जिस किच करना जिस किच करना सो हमरा मीत का सोई हम मन तू मेरा सखा तू मेरा सखा तू है मेरा मीत तू मेरा सखा तुम्हें मेरा मीत जे राज देहे ता कवन बदाई जे राज देहे ता कवन बदाई जे पीख मगावे ता क्या घट जाई मीत करे सोई हम माना तू मेरा सखा तू है मेरा मीत तू मेरा प्रीतम तुम संग ही तू मेरी पत तू मेरी पत तू है मेरा गहना तुझ बिन निमख ना जाई रहना तुझ बिन निमख ना जाई रहना तू मेरे लाल तू मेरे प्राण तू मेरे लालन तू मेरे प्राण तू मेरे साहब तू मेरे खान जीव तुम राखो मीत करे सोई हम माना जीव तुम राखो तिव ही रहना आज्ञा में भूख आज्ञा में भूख सोई कर सूखा जीव तुम राखो आज्ञा में भूख सोई कर सूखा सोग हरक नहीं जाने हो जो जो हुक्म भयो साहिब का सोई हम माना जो जो हुक्म भयो साहिब का सो माथे ले माने ओ नीत करे सोई हम माना जो जो तेरा हुक्म जो जो तेरा हुक्म तिवे त्यों होना तिवे त्यों होना जे जे रखे आप जीव तुम राखो तिव ही रहना तिव ही रहना जी जंत तेरे तारे प्रभ डोरी हाथ तुम्हारे प्रभ डोरी हाथ तुम्हारे जे करावे सो करना जीव तुम राखो तिव ही रहना कहे आ करना कहे आ करना दित्ता लहना कहे आ करना दित्ता लहना सोई कराए जो तू दुबावे गुर के ग्रहे सेवक जो रहे गुर की आज्ञा मन में सहे अब उसको कर कछ ना जनावे अब उसको कर कछ ना जनावे हर हर नाम हृदय सद ध्यावे मन बेचे सतगुर के पास जीव तुम राखो तिव ही रहना जीव तुम राखो तिव ही रहना जो तुम कहो जो तुम कहो मां लाली प्यो लाला मेरा हो लाले का जाए मुल खरीदी लाला गोला मेरा नाम सुभागा गुर की बचनी हाट बिकाना जित लाया जित लाया तित लागा जो तुम कहो सोई मैं करना जितलाया तितलागा तेरे लाले क्या चतराई साहिब का हुक्म ना करना जाई क्या चतराई जीव तुम राखो तिव ही रहना अपनी मर्जी दा अपनी मत दा अपनी सियानप दा त्याग मैं एक बार कीती सी एक ख्याल करियो कई काम असी ता जिंदगी करदे चले जाने वो कम साड़ी परंपरा बन जाते हैं वो कम साडे जीवन में एक रसम बन के शामिल हो जाते हैं पर समझते नहीं वो कम असी क्यों कर रहे हैं मैं अर्ज की सी आ गुरु के दरबार विच आ के मत्था टेकना साड़ी परंपरा बन गया ऐथे कोई आवे ते ओ आ के ऐथे खलो जाए मत्था ना टेके असी समझने इन्हें गुरु की तोहीन की इन अदब करना नहीं आया कई बार कई लोग ऐसे भी आउंदे ने जिन्हां नूं गुरु घर दीआं परंपरावां दा पता नहीं हुंदा गैर सिख आउंदे ने लियाए जांदे ने लीडर आउंदे ने उन्हां नूं इत्थों दीआं रस्मां दा पता नहीं हुंदा जिहड़ियां असीं रस्मां बना चुके हुंदे ओह भी इत्थे मत्था टेकना जाणदे नहीं असीं उन्हां नूं कई बार राह विच आउंदे सिखाउंदे आउंदे आ गुरुद्वारे जाके इयो मत्था टेकी दे बस असी समझने गोड्या परने हो के मत्था टेक के नमस्कार करके असी कोई धर्म दा एक जरूरी कर्म निभा लिया पर एक ख्याल करो बिना जाने के मत्था टेकना की है गुरु ने बाणी विच निरे मत्था टेकन नू ए भी आख दिता कह लगे अपराधी दूना निवे अपराधी दूना निवे जो हंता मिर्गा शीस निवाए क्या थी है? इनका मतलब मत्था टेकना फजूल है ऐसी गल भी नहीं हो सकती साडा तो धर्म कर्म गुरुद्वारा आना तो आंदा आरंभ ही मत्था टेकन तो शुरू होंगे असी तो सड़क तो लंघ रहे हुई है ना तो सानू निशान साहब दिस पवे असी उत्थे ही मत्था टेक देने मत्था टेकना साडे जीवन अंदर एक सत्कार का चिन्ह बन गया असी जिन्हों सत्कार देने उत्थे सिर चुकाने ते गुरु ने आख दिता शीस निवाया क्या थी है मत्था टेकिया की हो जाता मत समझो कि मत्था टेकना फजूल है अज तो मत्था टेकना बंद कर दीजिए कुछ भी नहीं हुंदा ऐसी गल नहीं सिर्फ समझना है कि मत्था टेकना है कि
ਜਿਹੜਾ ਸਾਡੇ ਜੀਵਨ ਵਿੱਚ ਇੱਕ ਰਸਮ ਬਣ ਗਿਆ। ਹਰ ਕੋਈ ਮੱਥਾ ਟੇਕੀ ਜਾਂਦਾ, ਅਸੀਂ ਵੀ ਟੇਕੀ ਜਾਂਦੇ, ਜੀਵਨ ਭਰ ਟੇਕੀ ਜਾਂਦੇ। ਪਰ ਇੱਕ ਖਿਆਲ ਕਰਿਓ, ਮੱਥਾ ਟੇਕਣ ਦਾ ਅਰਥ ਕੀ ਹੈ? ਇਹ ਸਮਝਣਾ, ਮੱਥੇ ਵਿੱਚ, ਸਿਰ ਵਿੱਚ ਹੁੰਦੀ ਹੈ ਮੱਤ, ਸਿਰ ਵਿੱਚ ਹੁੰਦੀ ਹੈ ਮੱਤ। ਜਿਹੜਾ ਸਿਰ ਹੈ ਨਾ, ਇਹ ਮੱਤ ਦਾ ਘਰ ਹੈ, ਮੱਤ ਸਿਰ ਵਿੱਚ ਹੈ। ਤੇ ਇਹਨੂੰ ਝੁਕਾਉਣਾ, ਇਹਨੂੰ ਨੀਵਾਂ ਕਰਨਾ, ਕਿਉਂਕਿ ਸਿਰ ਉੱਚਾ ਹੈ। ਮਨੁੱਖ ਦੇ ਸਾਰੇ ਤਨ ਵਿੱਚੋਂ ਸਿਰ ਸਭ ਤੋਂ ਉੱਚਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਵੀ ਆਖ ਦਿੱਤਾ, ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ। ਸਿਰ ਉੱਚਾ ਹੈ ਤੇ ਮੱਤ ਇਹਦੇ ਸਿਰ ਵਿੱਚ, ਇਸ ਸਿਰ ਦੇ ਵਿੱਚ ਰਹਿੰਦੀ ਹੈ, ਕਿਉਂਕਿ ਮੱਤ ਦਾ ਘਰ ਹੈ ਸਿਰ, ਉੱਚੀ ਥਾਵੇਂ ਰਹਿੰਦੀ ਹੈ। ਤੇ ਪਰੇਸ਼ਾਨੀ ਜੀਵਨ ਦੀ ਇਹ ਹੈ, ਮੱਤ ਉੱਚੀ ਹੋ ਗਈ ਹੈ, ਉੱਚੀ ਥਾਵੇਂ ਰਹਿੰਦੀ ਹੈ। ਹੁਣ ਇਸ ਮੱਤ ਨੂੰ ਨਿਮਰਤਾ ਵਿੱਚ ਕਿਵੇਂ ਲਿਆਉਣਾ? ਇਹਦਾ ਮਤਲਬ ਹੈ ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ, ਨਮਸਕਾਰ ਕਰਨੀ, ਸਿਰ ਨੇ ਪੈਰਾਂ ਤੇ ਝੁਕਣਾ। ਹੁਣ ਪੈਰਾਂ ਤੇ ਝੁਕਣਾ ਕੀ ਹੈ? ਕਿਉਂਕਿ ਸਿਰ ਵਿੱਚ ਮੱਤ ਹੈ, ਇਸ ਲਈ ਆ ਕੇ ਗੁਰੂ ਕੋਲ ਸਿਰ ਝੁਕਾ ਕੇ ਕਹਿਣਾ, ਜੀ ਮੈਂ ਇਹ ਮੱਤ ਤੁਹਾਡੇ ਅਰਪਣ ਕਰਨਾ, ਇਹ ਮੱਤ ਤੁਹਾਡੇ ਅੱਗੇ ਰੱਖ ਰਿਹਾ। ਅੱਜ ਤੋਂ ਇਹ ਮੱਤ ਹੁਣ ਮੇਰੀ ਨਹੀਂ, ਮੱਤ ਤੇਰੇ ਸਮਰਪਣ ਹੈ। ਹੁਣ ਅੱਜ ਤੋਂ ਬਾਅਦ ਮੇਰੀ ਜੀਵਨ ਦੀ ਕੋਈ ਵੀ ਉਲੰਗ, ਕੋਈ ਵੀ ਪਲੰਘ, ਕੋਈ ਵੀ ਕਦਮ ਆਪਣੀ ਮਰਜ਼ੀ ਤੇ ਨਹੀਂ ਹੋਵੇਗਾ, ਮੱਤ ਮੇਰੀ ਨਹੀਂ ਰਹੀ। ਤੇ ਮੈਂ ਚਾਹੁੰਦਾ ਇਹ ਮੱਤ ਤੇਰੇ ਅੱਗੇ ਰੱਖੀ ਹੈ, ਇਹ ਮੱਤ ਤੂੰ ਲੈ ਲੈ, ਤੇ ਇਹਦੇ ਬਦਲੇ ਵਿੱਚ ਜਿਹੜੀ ਮੱਤ ਤੇਰੇ ਕੋਲ ਹੈ ਉਹ ਇਸ ਸਿਰ ਵਿੱਚ ਰੱਖ ਦੇ, ਆ ਸਿਰ ਤੇਰੇ ਹਵਾਲੇ ਕਰਨਾ। ਮੱਥਾ ਟੇਕਣ ਤੋਂ ਪ੍ਰਭਾਵ ਕੀ ਹੈ? ਮੱਥਾ ਟੇਕਣ ਦਾ ਅਰਥ ਹੈ ਇਸ ਸਿਰ ਵਿੱਚ ਜਿਹੜੀ ਮੱਤ ਹੈ, ਇਹ ਸਿਰ ਤੇਰੇ ਸਾਹਮਣੇ ਰੱਖ ਰਿਹਾ, ਇਹਦੇ ਵਿੱਚੋਂ ਜਿਹੜੀ ਮੱਤ ਮੇਰੀ ਹੈ ਉਹ ਕੱਢ ਲੈ, ਤੇ ਜਿਹੜੀ ਮੱਤ ਤੇਰੀ ਹੈ ਉਹ ਇਸ ਸਿਰ ਵਿੱਚ ਰੱਖ ਦੇ। ਹੁਣ ਅੰਦਰ ਚਾਤ ਮਾਰਿਓ, ਸਾਨੂੰ ਕਿੰਨੇ ਕਿੰਨੇ ਵਰੇ ਬੀਤ ਜਾਂਦੇ ਨੇ ਮੱਥਾ ਟੇਕਦੇ, ਰੋਜ਼ ਮੱਥਾ ਟੇਕਣੇ, ਪਰ ਕਦੀ ਅੰਦਰ ਚਾਤ ਪਾਈਏ ਕਿ ਜਿਹੜੀ ਕੱਲ ਵਾਲੀ ਮੱਤ ਸੀ ਅੱਜ ਵੀ ਉਹ ਤੇ ਨਹੀਂ? ਇਹਦਾ ਮਤਲਬ ਮੱਤ ਨਹੀਂ ਬਦਲੀ। ਜੇ ਕੱਲ ਵਾਲੀ ਸੋਚ ਵੀ ਅੱਜ ਵੀ ਹੋਵੇ, ਗੁਰਦੁਆਰੇ ਮੱਥਾ ਟੇਕਣ ਤੋਂ ਬਾਅਦ ਵੀ ਦੂਜੇ ਦਿਨ ਵੀ ਸੋਚਾਂ ਉਹੋ ਹੀ ਹੋਣ, ਦੂਜੇ ਦਿਨ ਦੇ ਫੁਰਨੇ ਵੀ ਉਹੋ ਹੀ ਹੋਣ, ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਵੀ ਦੂਜੇ ਦਿਨ ਵੀ ਉਹੋ ਹੀ ਆਦਤਾਂ ਤੇ ਉਹ ਸੁਭਾਅ ਹੀ ਅੰਦਰ ਹੋਵੇ, ਤੇ ਸਮਝ ਲਿਓ ਅਸੀਂ ਕੱਲ ਮੱਥਾ ਟੇਕਿਆ ਪਰ ਮੱਤ ਸਮਰਪਣ ਨਹੀਂ ਕੀਤਾ, ਅਜੇ ਮੱਤ ਬਦਲੀ ਨਹੀਂ, ਬੁੱਧ ਬਦਲੀ ਨਹੀਂ। ਗੁਰੂ ਨੇ ਬਾਣੀ ਵਿੱਚ ਆਖਿਆ, ਬੁੱਧ ਬਦਲੀ ਸਿੱਧ ਪਾਈ, ਸਿੱਧੀ ਦੀ ਪ੍ਰਾਪਤੀ ਕੀ ਹੈ? ਸਿੱਧੀ ਕਹਿੰਦੇ ਨੇ ਪ੍ਰਾਪਤੀ, ਗੁਰੂ ਕਹਿੰਦੇ ਨੇ ਪ੍ਰਾਪਤੀ ਹੁੰਦੀ ਤਾਂ ਇਹ ਪਹਿਲਾਂ ਬੁੱਧ ਬਦਲਦੀ ਹੈ, ਤੇ ਬਦਲਦੀ ਹੈ ਮੱਥਾ ਟੇਕਿਆ, ਪਹਿਲੀ ਬੁੱਧੀ ਰੱਖ ਦਿਓ, ਦੂਜੀ ਬੁੱਧੀ ਆ ਜਾਂਦੀ ਹੈ। ਹੁਣ ਇੱਥੇ ਰੁਕਣਾ ਹੈ। ਗੁਰੂ ਕਹਿੰਦੇ ਨੇ, ਹੇ ਮੇਰੇ ਮਾਲਕ, ਜਦ ਤੋਂ ਮੈਂ ਤੇਰਾ ਬਣਿਆ, ਹੁਣ ਮੇਰੀ ਮੱਤ ਤੇ ਰਹੀ ਨਹੀਂ, ਇਸ ਲਈ ਕੋਈ ਫੈਸਲਾ ਮੇਰਾ ਨਹੀਂ, ਜੋ ਕੁਝ ਤੂੰ ਕਰਨਾ ਬਸ ਮੈਂ ਉਹਦੇ ਤੇ ਨਿਰਭਰ ਹਾਂ, ਮੈਨੂੰ ਤੇਰੀ ਹਰ ਗੱਲ ਪ੍ਰਵਾਨ ਹੈ, ਕਿਉਂਕਿ ਮੇਰੀ ਮੱਤ ਤੇ ਖਤਮ ਹੋ ਗਈ, ਤੇਰਾ ਤੇ ਮੇਰਾ ਰਿਸ਼ਤਾ ਇਹ ਮਿੱਤਰਤਾ ਦਾ ਤਾਂ ਹੀ ਕਾਇਮ ਰਹਿ ਸਕਦਾ ਜੇ ਮੈਨੂੰ ਤੇਰੇ ਤੇ ਵਿਸ਼ਵਾਸ ਹੋਵੇ ਕਿ ਜੋ ਤੂੰ ਸੋਚਣਾ ਬਸ ਉਹ ਠੀਕ ਹੈ। ਇੱਕ ਲਫ਼ਜ਼ ਤੇ ਮੈਂ ਖਲੋਣਾ ਚਾਹੁੰਦਾ, ਅਮੀਤ ਲਫ਼ਜ਼ ਕਿਉਂ ਹੈ? ਇਹ ਮੀਤ ਲਫ਼ਜ਼ ਜਿਹੜਾ ਹੈ ਨਾ, ਇਹ ਰਿਸ਼ਤਾ ਜਿਹੜਾ ਭਰੋਸੇ ਦਾ ਰਿਸ਼ਤਾ ਹੈ, ਵਿਸ਼ਵਾਸ ਦਾ ਰਿਸ਼ਤਾ ਹੈ। ਤੇ ਮੈਂ ਕਰਜ਼ ਕਰਾਂ, ਇੱਕੋ ਇੱਕ ਤਾਂ ਰਿਸ਼ਤਾ ਹੈ ਜਿਹੜਾ ਮੇਰਾ ਆਪਣਾ ਹੈ ਤੇ ਮੇਰੀ ਮਰਜ਼ੀ ਨਾਲ ਹੈ। ਦੁਨੀਆਂ ਦੇ ਜਿੰਨੇ ਰਿਸ਼ਤੇ ਨੇ ਉਹ ਮੇਰੇ ਆਪਣੇ ਨਹੀਂ, ਜੇ ਕਦੀ ਧਿਆਨ ਮਾਰਿਓ। ਹਾਲਾਂਕਿ ਮਨੁੱਖ ਨੇ ਜਦੋਂ ਰਿਸ਼ਤਿਆਂ ਦੀ ਲਿਸਟ ਬਣਾਈ ਹੈ ਨਾ, ਉਦੋਂ ਮਿੱਤਰਤਾ ਦਾ, ਮੀਤ ਦਾ, ਦੋਸਤ ਦਾ ਰਿਸ਼ਤਾ ਬਹੁਤ ਪਿੱਛੇ ਰੱਖ ਦਿੱਤਾ ਹੈ। ਸਾਡੀ ਨਿਗਾਹ ਵਿੱਚ ਦੋਸਤੀਆਂ ਰੋਜ਼ ਮਿਲਦੀਆਂ ਰਹਿੰਦੀਆਂ ਨੇ, ਰਾਹ ਜਾਂਦਿਆਂ ਵੀ ਦੋਸਤ ਬਣ ਜਾਂਦੇ ਨੇ, ਪਰ ਅਸੀਂ ਜਦੋਂ ਰਿਸ਼ਤੇ ਦੀ ਲਿਸਟ ਬਣਾਉਂਦੇ ਹਾਂ, ਸਭ ਤੋਂ ਨੇੜੇ ਦਾ ਰਿਸ਼ਤਾ ਸਮਝਦੇ ਹਾਂ, ਸਾਡੀ ਨਿਗਾਹ ਵਿੱਚ ਦੋਸਤੀਆਂ ਰੋਜ਼ ਮਿਲਦੀਆਂ ਰਹਿੰਦੀਆਂ ਨੇ, ਰਾਹ ਜਾਂਦਿਆਂ ਵੀ ਦੋਸਤ ਬਣ ਜਾਂਦੇ ਨੇ, ਪਰ ਅਸੀਂ ਜਦੋਂ ਰਿਸ਼ਤੇ ਦੀ ਲਿਸਟ ਬਣਾਉਂਦੇ ਹਾਂ, ਸਭ ਤੋਂ ਨੇੜੇ ਦਾ ਰਿਸ਼ਤਾ ਸਮਝਦੇ ਹਾਂ ਮਾਂ ਬਾਪ ਦਾ, ਉਸ ਤੋਂ ਬਾਅਦ ਸਮਝਦੇ ਹਾਂ ਭੈਣਾਂ ਭਰਾਵਾਂ ਦਾ, ਉਸ ਤੋਂ ਬਾਅਦ ਫਿਰ ਮਨ ਵਿੱਚ ਖਿਆਲ ਆਉਂਦਾ ਰਿਸ਼ਤਾ ਸੰਤਾਨ ਦਾ, ਪਤਨੀ ਦਾ, ਉਸ ਤੋਂ ਬਾਅਦ ਰਿਸ਼ਤਾ ਖਿਆਲ ਆਉਂਦਾ ਹੈ ਸਹੁਰਿਆਂ ਦਾ, ਨਾਨਕਿਆਂ ਦਾ, ਦਾਦਕਿਆਂ ਦਾ। ਰਿਸ਼ਤਿਆਂ ਦੀ ਸਾਡੀ ਲਿਸਟ ਹੈ, ਪਰ ਕਦੇ ਅੰਦਰ ਝਾਤ ਮਾਰਿਓ, ਇਹ ਸਾਰੇ ਰਿਸ਼ਤੇ ਕੋਈ ਆਪਣੇ ਨਹੀਂ, ਨਾ ਹੀ ਤੁਸੀਂ ਆਪਣੀ ਮਰਜ਼ੀ ਨਾਲ ਬਣਾਏ ਨੇ। ਇੱਕੋ ਇੱਕ ਰਿਸ਼ਤਾ ਜਿਹੜਾ ਆਪਣਾ ਹੈ, ਤੇ ਜਿਸ ਰਿਸ਼ਤੇ ਦੇ ਪਿੱਛੇ ਇੱਕ ਫਲਸਫੀ ਖੜੀ ਹੈ, ਬਾਕੀ ਸਭ ਰਿਸ਼ਤੇ ਸਾਡੀ ਤੁਹਾਡੀ ਮਰਜ਼ੀ ਬਿਨਾਂ ਹੀ ਬਣੇ ਨੇ, ਅਣਚਾਹੇ ਬਣ ਗਏ, ਪੁੱਛਿਆ ਹੀ ਨਹੀਂ ਗਿਆ। ਇਸੇ ਲਈ ਬਹੁਤੇ ਰਿਸ਼ਤੇ ਬੇਜੋੜ ਹੁੰਦੇ ਨੇ। ਹੁਣ ਮਾਂ ਬਾਪ ਦਾ ਤੇ ਸੰਤਾਨ ਦਾ ਰਿਸ਼ਤਾ ਅਸੀਂ ਸਭ ਤੋਂ ਨੇੜੇ ਦਾ ਸਮਝਦੇ ਹਾਂ ਨਾ, ਪਰ ਇਹ ਰਿਸ਼ਤਾ ਕੋਈ ਆਪ ਬਣਾਇਆ? ਜਦੋਂ ਮੇਰਾ ਕੋਈ ਮਾਂ ਬਾਪ ਨਿਸ਼ਚਿਤ ਹੋਣਾ ਸੀ, ਮੈਂ ਕਿਸੇ ਦੇ ਘਰ ਜਨਮ ਲੈਣਾ ਸੀ, ਰੱਬ ਨੇ ਮੇਰੇ ਕੋਲ ਪੁੱਛਿਆ ਵੀ ਤੈਨੂੰ ਬਾਪ ਕਿਹੋ ਜਿਹਾ ਚਾਹੀਦਾ, ਤੂੰ ਕਿਹੜੇ ਘਰ ਜਨਮ ਲੈਣਾ ਚਾਹੁੰਦਾ? ਜੇ ਸੋ ਕਿਸੇ ਕੋਲੋਂ ਰੱਬ ਪੁੱਛਦਾ ਹੋਵੇ, ਕਦੇ ਉਸਨੇ ਆਖਿਆ ਇਹ ਪੁੱਛਿਆ ਤੈਨੂੰ ਬਾਪ ਕਿਹੋ ਜਿਹਾ ਚਾਹੀਦਾ? ਬੇਜੋੜ ਰਿਸ਼ਤੇ ਵੀ ਬਣ ਜਾਂਦੇ ਨੇ। ਹਰਨਾਕਿਸ਼ ਦੇ ਘਰ ਪ੍ਰਹਿਲਾਦ ਪੈਦਾ ਹੋ ਗਿਆ, ਮਾਂ ਬਾਪ ਦਾ ਰਿਸ਼ਤਾ। ਜੇ ਹੁਣ ਪ੍ਰਹਿਲਾਦ ਕੋਲੋਂ ਰੱਬ ਪੁੱਛਦਾ ਤੇ ਕਦੀ ਪ੍ਰਹਿਲਾਦ ਆਖਦਾ ਕਿ ਮੈਨੂੰ ਹਰਨਾਕਿਸ਼ ਦੇ ਘਰ ਜਨਮ ਦੇ ਦੇ? ਹਰਨਾਕਿਸ਼ ਦਾ ਰਿਸ਼ਤਾ ਪ੍ਰਹਿਲਾਦ ਨਾਲ ਹੋ ਗਿਆ, ਤੇ ਮਾਂ ਬਾਪ ਦਾ ਰਿਸ਼ਤਾ ਹੋ ਗਿਆ, ਪਿਤਾ ਪੁੱਤਰ ਦਾ ਰਿਸ਼ਤਾ ਹੋ ਗਿਆ, ਤੇ ਰਿਸ਼ਤਾ ਬੇਜੋੜ ਹੋ ਗਿਆ ਕਿਉਂਕਿ ਪ੍ਰਹਿਲਾਦ ਕੋਲੋਂ ਪੁੱਛਿਆ ਹੀ ਨਹੀਂ ਗਿਆ, ਰਿਸ਼ਤਾ ਬੇਜੋੜ ਹੋ ਗਿਆ। ਹੁਣ ਪ੍ਰਹਿਲਾਦ ਦੀ ਬਿਰਤੀ ਹੋਰ, ਹਰਨਾਕਿਸ਼ ਦੀ ਹੋਰ, ਸਾਰੀ ਜ਼ਿੰਦਗੀ ਦਾ ਟਕਰਾਓ। ਸਭ ਤੋਂ ਪਿਆਰਾ ਰਿਸ਼ਤਾ ਦੁਖਾਂਤ ਵਿੱਚ ਬਦਲ ਗਿਆ, ਉਹੋ ਹੀ ਪਿਤਾ ਉਸੇ ਹੀ ਪੁੱਤਰ ਨੂੰ ਮਾਰਨਾ ਚਾਹੁੰਦਾ ਜਿਹਨੂੰ ਲੋਕ ਉਡੀਕਦੇ ਨੇ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਾਢ ਖੜਗ ਕੋ ਪਿਓ ਰਸਾਏ, ਤੁਝੇ ਰਾਖਣ ਹਾਰੋ ਮੋਹੇ ਬਤਾਏ। ਹੱਥ ਵਿੱਚ ਤਲਵਾਰ ਪਿਓ ਨੇ ਫੜ ਲਈ ਤੇ ਆਖਿਆ ਦੱਸ ਤੈਨੂੰ ਕੌਣ ਬਚਾਉਣ ਵਾਲਾ ਹੈ? ਤੱਕਿਓ, ਰਿਸ਼ਤਾ ਪਿਤਾ ਪੁੱਤਰ ਦਾ, ਪਰ ਬੇਜੋੜ ਕਿਉਂ ਹੋਇਆ? ਕਿਉਂਕਿ ਪੁੱਛ ਕੇ ਨਹੀਂ ਬਣਿਆ। ਕਦੇ ਕਿਸੇ ਕੋਲੋਂ ਰੱਬ ਨਹੀਂ ਪੁੱਛਦਾ ਕਿ ਤੈਨੂੰ ਬਾਪ ਕਿਹੋ ਜਿਹਾ ਚਾਹੀਦਾ, ਮਾਂ ਕਿਹੋ ਜਿਹੀ ਚਾਹੀਦੀ। ਬਸ ਜਿੰਦੇ ਘਰ ਜਨਮ ਲੈ ਲਿਆ, ਉਹ ਮਾਂ ਬਾਪ ਹੋ ਗਿਆ, ਭਾਵੇਂ ਤੈਨੂੰ ਚੰਗਾ ਲੱਗੇ ਨਾ ਲੱਗੇ, ਹੋ ਗਿਆ। ਤੇ ਨਾ ਕਦੀ ਮਾਂ ਬਾਪ ਕੋਲੋਂ ਇਹ ਪੁੱਛਦਾ ਤੈਨੂੰ ਪੁੱਤਰ ਕਿਹੋ ਜਿਹਾ ਚਾਹੀਦਾ, ਕਦੀ ਨਹੀਂ ਪੁੱਛਦਾ। ਜਿਸਨੇ ਘਰ ਜਨਮ ਲੈ ਲਿਆ ਉਹ ਪੁੱਤਰ ਹੋ ਗਿਆ। ਕਈ ਵਾਰ ਮਾਂ ਬਾਪ ਬੜੀਆਂ ਆਸਾਂ ਲਾਈ ਰੱਖਦੇ ਨੇ, ਪੁੱਤਰ ਨਲਾਇਕ ਨਿਕਲ ਆਉਂਦੇ ਨੇ, ਕਿਉਂਕਿ ਮਾਂ ਬਾਪ ਕੋਲ ਪੁੱਛ ਕੇ ਰਿਸ਼ਤਾ ਨਹੀਂ ਬਣਦਾ ਕਿਹੋ ਜਿਹਾ। ਮੈਂ ਹੈਰਾਨ ਹੁੰਦਾ ਜਦੋਂ ਮੈਂ ਇਤਿਹਾਸ ਪੱਖੋਂ ਦੇਖਣਾ, ਮੈਂ ਹੈਰਾਨ ਹੁੰਦਾ ਕਿ ਗੁਰੂ ਰਾਮਦਾਸ ਸਾਹਿਬ ਦੇ ਘਰ ਪਿੱਛੇ ਚੰਦ ਨੇ ਜਨਮ ਲੈ ਲਿਆ। ਕਿਤੇ ਬਾਹਰ ਦੀਆਂ ਗੱਲਾਂ, ਕਿਤੇ ਸਾਖੀ ਕਿਸੇ ਹੋਰ ਦੀ ਐਗਜ਼ਾਮਪਲ ਦਈਏ, ਦੂਰ ਦੀ ਗੱਲ ਹੈ, ਗੁਰੂ ਘਰ ਦੀ ਐਗਜ਼ਾਮਪਲ ਲੈ ਲਓ। ਜਿੱਥੇ ਹਰਨਾਕਸ਼ ਦੇ ਘਰ ਪਹਿਲਾਦ ਨੇ ਜਨਮ ਲਿਆ ਉੱਥੇ ਗੁਰੂ ਰਾਮਦਾਸ ਸਾਹਿਬ ਦੇ ਘਰ ਪਿੱਛੇ ਚੰਨ ਨੇ ਜਨਮ ਲੈ ਲਿਆ। ਬੇਜੋੜ ਰਿਸ਼ਤਾ ਪਿੱਛੇ ਚੰਨ ਦੀ ਬਿਰਤੀ ਹੋਰ ਗੁਰੂ ਰਾਮ ਸਾਹਿਬਦਾਸ ਸਾਹਿਬ ਦੀ ਹੋਰ। ਸੰਸਾਰ ਦੀ ਇੱਕ ਨਹੀਂ ਅਨੇਕਾਂ ਕਹਾਣੀਆਂ ਨੇ। ਇਹ ਰਿਸ਼ਤਾ ਕੋਈ ਸਾਡੀ ਤੁਹਾਡੀ ਮਰਜ਼ੀ ਨਾਲ ਨਹੀਂ ਬਣਦਾ। ਜਿਹਦੇ ਘਰ ਜਨਮ ਲੈ ਲਓ ਬਣ ਗਿਆ, ਤੇ ਜਨਮ ਮੇਰੀ ਮਰਜ਼ੀ ਨਾਲ ਨਹੀਂ, ਜੰਮਣ ਮਰਨਾ ਹੁਕਮ ਹੈ ਉਹਦੀ ਮਰਜ਼ੀ ਨਾਲ। ਇਸੇ ਤਰ੍ਹਾਂ ਭੈਣ ਭਰਾ ਦਾ ਰਿਸ਼ਤਾ ਹੈ, ਉਹ ਵੀ ਸਾਡੀ ਤੁਹਾਡੀ ਮਰਜ਼ੀ ਨਾਲ ਨਹੀਂ। ਕਦੇ ਰੱਬ ਨੇ ਨਹੀਂ ਪੁੱਛਿਆ ਤੈਨੂੰ ਭੈਣ ਕਿਹੋ ਜਿਹੀ ਚਾਹੀਦੀ ਹੈ, ਤੈਨੂੰ ਭਰਾ ਕਿਹੋ ਜਿਹਾ ਚਾਹੀਦਾ ਹੈ। ਤੂੰ ਕਿਸੇ ਪੜ੍ਹੇ ਲਿਖੇ ਨੂੰ ਭੈਣ ਭਰਾ ਬਣਾਉਣਾ ਚਾਹੁੰਦੇ ਜਾਂ ਅਨਪੜ੍ਹ ਨੂੰ ਬਣਾਉਣਾ ਚਾਹੁੰਦੇ? ਬਿਲਕੁਲ ਕਦੇ ਨਹੀਂ ਪੁੱਛਿਆ। ਜੇ ਪੁੱਛਿਆ ਹੁੰਦਾ ਤੇ ਇੱਕੋ ਘਰ ਵਿੱਚ ਗੁਰੂ ਅਰਜਨ ਸਾਹਿਬ ਤੇ ਪ੍ਰਿਥੀ ਚੰਦ ਦੋਨੋਂ ਨਾ ਜਨਮ ਲੈਂਦੇ। ਉਹਦੀ ਬਿਰਤੀ ਹੋਰ ਹੈ, ਉਹਦੀ ਬਿਰਤੀ ਹੋਰ। ਧੀਰਮਲ ਵੀ ਉਸੇ ਸੰਤ ਘਰ ਵਿੱਚ ਉਸੇ ਸੰਤਾਨ ਰੂਪ ਵਿੱਚ ਪੈਦਾ ਹੋਇਆ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਪੈ ਚਲਾਉਂਦਾ। ਭਰਾ ਭਰਾ ਦਾ ਤਣਾਅ ਦਾ ਟਕਰਾਓ। ਮੈਂ ਬਾਹਰੀਆਂ ਐਗਜ਼ਾਮਪਲ ਬਾਰੇ ਦੀ ਬਜਾਏ ਗੁਰੂ ਘਰ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਇਹ ਸੰਸਾਰ ਦੇ ਜਿੰਨੇ ਰਿਸ਼ਤੇ ਨੇ ਇਹ ਕੋਈ ਆਪਣੀ ਮਰਜ਼ੀ ਤੇ ਨਿਰਭਰ ਨਹੀਂ, ਸੰਸਕਾਰਾਂ ਤੇ ਨਿਰਭਰ ਨੇ। ਨਾ ਭਰਾ ਮੇਰੀ ਮਰਜ਼ੀ ਦਾ, ਨਾ ਭੈਣ ਮੇਰੀ ਮਰਜ਼ੀ ਦੀ, ਨਾ ਈਵਨ ਸੰਸਾਰ ਅੰਦਰ ਮਾਂ ਬਾਪ ਪੁੱਤਰ ਕੋਲੋਂ ਪੁੱਛ ਕੇ ਬਣਾਏ ਗਏ, ਨਾ ਮਾਂ ਬਾਪ ਕੋਲੋਂ ਪੁੱਛ ਕੇ ਪੁੱਤਰ ਦਾ ਰਿਸ਼ਤਾ ਕਾਇਮ ਹੋਇਆ। ਕੋਈ ਰਿਸ਼ਤਾ ਮਰਜ਼ੀ ਤੇ ਨਹੀਂ। ਈਵਨ ਪਤਨੀ ਦਾ ਇੱਕ ਰਿਸ਼ਤਾ ਹੈ, ਉਹਦੇ ਤੇ ਤੁਸੀਂ ਸਮਝਦੇ ਹੋ ਕੁਛ ਮਰਜ਼ੀ ਆਪਣੀ ਚੱਲਦੀ ਹੈ? ਬਿਲਕੁਲ ਨਹੀਂ। ਸਾਡਾ ਸਮਾਜ ਉਹ ਵੀ ਇਜਾਜ਼ਤ ਨਹੀਂ ਦਿੰਦਾ। ਤੁਸੀਂ ਕਿਸੇ ਲੜਕੀ ਦੀ ਚੋਣ ਕਰ ਸਕਦੇ ਹੋ, ਪਤਨੀ ਦੀ ਬਿਲਕੁਲ ਨਹੀਂ। ਪਤਨੀ ਦੀ ਚੋਣ ਕਰਨ ਤੋਂ ਪਹਿਲਾਂ ਤੁਹਾਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣਾ ਪਏਗਾ ਕਿ ਇਹ ਪਤਨੀ ਹੈ ਕਿ ਨਹੀਂ। ਉਨੀ ਦੇਰ ਬਿਲਕੁਲ ਨਹੀਂ। ਲੜਕੀ ਦੀ ਚੋਣ ਤੋਂ ਬਾਅਦ ਤੁਹਾਨੂੰ ਕਿਸੇ ਮੰਦਿਰ, ਮਸਜਿਦ, ਕਿਸੇ ਹੋਰ ਨਾ ਸੀ, ਕਿਸੇ ਕੋਰਟ ਵਿੱਚ ਜਾਣਾ ਪਏਗਾ, ਕਿਸੇ ਚਰਚ ਵਿੱਚ ਹੀ ਜਾਣਾ ਪਏਗਾ। ਜਿੰਨੀ ਦੇਰ ਉਹ ਸਰਟੀਫਿਕੇਟ ਨਾ ਦੇਵੇ ਉਨੀ ਦੇਰ ਪਤਨੀ ਨਹੀਂ ਹੋ ਸਕਦੀ। ਇਹ ਵੀ ਰਿਸ਼ਤਾ ਆਪਣੀ ਮਰਜ਼ੀ ਤੇ ਨਾ ਰਿਹਾ। ਭਲਿਓ ਕਦੀ ਸੋਚਿਓ ਸਤਿਗੁਰੂ ਕਿੱਡੀ ਗਹਿਰਾਈ ਵਿੱਚ ਜਾਂਦੇ ਨੇ। ਜਿੰਦਾ ਸੁਭਾਅ ਨਾ ਮਿਲਦਾ ਹੋਵੇ ਉਹ ਭਰਾ ਹੋ ਸਕਦਾ। ਪ੍ਰਿਥੀ ਚੰਦ ਤੇ ਗੁਰੂ ਅਰਜਨ ਸਾਹਿਬ ਭਰਾ ਨੇ। ਭਾਵੇਂ ਬਣੇ ਨਾ ਬਣੇ, ਭਾਵੇਂ ਸੁਭਾਅ ਮਿਲਦੇ ਹੋਣ ਨਾ ਮਿਲਦੇ ਹੋਣ, ਸਾਰੀ ਜ਼ਿੰਦਗੀ ਭਾਵੇਂ ਆਪਸ ਵਿੱਚ ਨਾ ਮਿਲਣ, ਭਾਵੇਂ ਰਾਮ ਰਾਏ ਵਰਗਾ ਪੈਦਾ ਹੋਵੇ ਤੇ ਗੁਰੂ ਹਰ ਰਾਏ ਸਾਹਿਬ ਉਹਨੂੰ ਮੱਥੇ ਨਾ ਲਾਉਣ, ਪਰ ਇੱਕ ਖਿਆਲ ਕਰਿਓ, ਜਦੋਂ ਇਤਿਹਾਸਕਾਰ ਲਿਖੇਗਾ ਉੱਥੇ ਰਿਸ਼ਤਾ ਨਹੀਂ ਮਿਟ ਜਾਣਾ, ਉੱਥੇ ਲਿਖੇਗਾ ਰਾਮ ਰਾਏ ਗੁਰੂ ਹਰ ਰਾਏ ਸਾਹਿਬ ਦਾ ਪੁੱਤਰ ਸੀ, ਲਿਖੇਗਾ ਨਾ। ਸੁਭਾਅ ਨਹੀਂ ਮਿਲਿਆ, ਰਿਸ਼ਤਾ ਬਣ ਗਿਆ, ਉਹ ਨਹੀਂ ਟੁੱਟਿਆ। ਕਿਉਂਕਿ ਜਿੰਨੇ ਰਿਸ਼ਤੇ ਨੇ ਇਹ ਸੁਭਾਅ ਤੇ ਨਿਰਭਰ ਹੀ ਨਹੀਂ, ਇਹ ਸਾਰੇ ਕਿਸੇ ਦੇ ਬਣਾਏ ਹੋਏ ਨੇ, ਭਾਵੇਂ ਰੱਬ ਦੇ ਬਣਾਏ ਹੋਏ ਨੇ, ਪਰ ਪੁੱਛ ਕੇ ਨਹੀਂ ਬਣਾਏ ਹੋਏ। ਇੱਕ ਖਿਆਲ ਕਰਿਓ, ਭਾਵੇਂ ਗੁਰੂ ਰਾਮਦਾਸ ਸਾਹਿਬ ਨੇ ਪ੍ਰਿਥੀ ਚੰਦ ਨੂੰ ਮੂੰਹ ਨਾ ਲਾਇਆ, ਮੂੰਹ ਲਾਉਣਾ ਕਿਤੇ ਰਹਿ ਗਿਆ, ਉਹਦੀ ਸਿੱਖੀ ਨੇ ਉਹਨੂੰ ਮੰਨਣ ਵਾਲਿਆਂ ਨੇ ਵੀ ਅੱਜ ਤੱਕ ਮੂੰਹ ਨਾ ਲਾਇਆ, ਤੇ ਅੰਮ੍ਰਿਤ ਛਕਾਉਣ ਵੇਲੇ ਆਖ ਦਿੱਤਾ ਪ੍ਰਿਥੀਆਂ ਨੂੰ ਧੀਰ ਮੱਲੀਆਂ ਨੂੰ ਮੂੰਹ ਨਹੀਂ ਲਾਉਣਾ। ਪਰ ਜਦੋਂ ਕੋਈ ਇਤਿਹਾਸਕਾਰ ਕਿਸੇ ਇਤਿਹਾਸ ਦੇ ਪੰਨੇ ਤੇ ਲਿਖੇਗਾ ਜਾਂ ਪੁੱਛੇਗਾ ਕਿ ਧੀਰ ਮੱਲ ਜਾਂ ਪ੍ਰਿਥੀ ਚੰਦ ਜਾਂ ਰਾਮ ਰਾਏ ਕੌਣ ਸੀ, ਸਾਡੀ ਸੰਤਾਨ ਹੀ ਸਾਡੇ ਕੋਲ ਬੱਚੇ ਪੁੱਛ ਲੈਣ ਕਿ ਪ੍ਰਿਥੀ ਚੰਦ ਕੌਣ ਸੀ, ਕੀ ਆਖੋਗੇ? ਇਹੀ ਆਖੋਗੇ ਨਾ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਸੀ, ਸਾਹਿਬਜ਼ਾਦਾ ਸੀ। ਹੈ, ਸਾਰੀ ਜ਼ਿੰਦਗੀ ਬਣੀ ਨਹੀਂ, ਸੁਭਾਅ ਗੁਰੂ ਦੇ ਨਾਲ ਮੇਲ ਨਹੀਂ ਖਾਧਾ, ਗੁਰੂ ਨੇ ਪ੍ਰਵਾਨ ਨਹੀਂ ਕੀਤਾ, ਪੁੱਤਰੀ ਕੌਲ ਨਾ ਪਾਲਿਓ, ਹੁਕਮ ਹੀ ਨਹੀਂ ਮੰਨਿਆ, ਪ੍ਰਵਾਨ ਹੀ ਨਹੀਂ ਚੜਿਆ, ਪਰ ਫਿਰ ਵੀ ਪੁੱਤਰ ਹੈ। ਕਿਉਂਕਿ ਇਹ ਜਿੰਨੇ ਰਿਸ਼ਤੇ ਨੇ ਨਾ ਇਹ ਕਿਸੇ ਸੁਭਾਅ ਤੇ ਕਿਸੇ ਵਫਾਦਾਰੀ ਤੇ ਨਿਰਭਰ ਨਹੀਂ, ਬੇਵਫਾ ਵੀ ਪੁੱਤਰ ਹੋ ਸਕਦਾ। बेवफा भी भरा हो सकता, बेवफा भी पत्नी हो सकती है। है संसार अंदर अनेक रिश्ते ऐसे जिन्हें संसार के रिश्ते जिन्होंने असं सब तो नेड़े समझने उन्हों का वफादारी नाल कोई संबंध नहीं। वो सारे रिश्ते भावें समाज ने बनाए ने भावें निरंकार ने बनाए ने साडे तुहाडे कोलों पुछ के साडी तुहाडी मर्जी नाल निर्भर नहीं होए आयद होए ने। जिंदे घर मेरी माता ने जन्म ले लिया मेरे नानके हो गए, मैनू पसंद होण ना होण हो गए। जिंदे घर मेरे पिता ने जन्म ले लिया मेरे दादके हो गए, मेरे कोलों पुछे नहीं गए तेनू दादके कहो दे चाहिए ने बन गए। एक ख्याल करियो, एक रिश्ता वो है जेड़ा ना रब बनाउंदा ना समाज बनाउंदा ना ठोसिया जांदा आयद हुंदा, हर एक दी अपनी मर्जी ते निर्भर हुंदा ते केवल वफादारी ते निर्भर हुंदा। उनकी चोन तुसी आप कर सकते हो, पिता की चोन तुसी आप नहीं कर सकते, पुत्र की भरा भैन की चोन तुसीं आप नहीं कर सकते। इको एक चोन है जिहड़ी तुसीं आप कर सकते हो, वह है मित्र दी। मित्र एक ऐसा पवित्र रिश्ता जे जिंदी जिन्हों असीं सधारण समझ रहे हैं, सब तो कीमती रिश्ता है जिंदी चोन साड़ी तुहाड़ी मर्जी ते है। बच्चा बच्चियां विच खेडदा है, मां बाप भी उसनू मजबूर नहीं कर सकते फलाने नू तेनू अपना दोस्त बनाना ही पवेगा, ऐसा कदी नहीं होया। जिंदे नाल तुहाडा सुभा मिल जांदा बचपन विच, जिंदे नाल तुसी महसूस करदे हो कि मेरा वफादार है, मेरे काम आउंदा है, दुख सुख वेले जदों दोस्त दोस्तां नाल लड़िया उदों मेरे नाल खलोता सी, उहनू तुसी अपना मित्र बना लैंदे हो। उन्हों मित्र बनाने लगे तो मां बाप को भी पूछने की लोड़ नहीं। जो तुसी स्कूल विच पढ़ते हो उत्थे पंजी ती बच्चे तुहाडी जमात विच हुंदे ने, कोई जरूरी है कि सारे नू मित्र बनाओ? और ऐसा हुंदा भी कदी नहीं, उन्हां सारे विचों तुहाडी मर्जी ते चोन हुंदी है इन्हां चाली बच्चों विचों किहड़ा मेरा वफादार है, किहदा मेरा सुभा मिलदा है, किंदियां मेरियां आदतां मिलदियां ने। उन्हों तुसी अपना मित्र बना लैंदे हो, चाली बच्चे क्लास फैलो होण कदी सारे मित्र नहीं जे हुंदे, उन्हां विच्चों मित्र दी चोण हुंदी है। तुहानूं उस कॉलेज दा उस स्कूल दा टीचर भी मजबूर नहीं कर सकदा कि तुहानूं चाली दे चाली मित्र बनाउणे पैणगे, या फलाणे बच्चे नूं तैनूं दोस्त बनाना ही पएगा, बिल्कुल नहीं, तुहाडी मर्जी ते निर्भर। इको एक रिश्ता है जिहड़ा मेरा अपना है, जिस रिश्ते नूं बनाउण लग्गिआं ना मेरे ते कोई जबरन प्रेशर पाया गया, ना उस रिश्ते नूं तोड़न लई किसे ने जबरन की मैनूं तोड़न लई आखिआ, क्योंकि एक रिश्ता अपनी मर्जी ते निर्भर है ते है बड़ा नाजुक क्योंकि केवल वफादारी ते निर्भर है। दो मित्रां दा दो पिता पुत्र दा सुभा ना मिले फिर भी पिता पुत्र ने, भरा भरा दा सुभा ना मिले फिर भी भरा भरा ने, पर मित्रां दे जिस दिन सुभा ना मिलन आपस विच बन ना आवे उस दिन मित्रता दा रिश्ता टुट जांदा है। लोग आखण लग पैंदे ने इह कदी मित्र सन, जदों बोलना छड्ड देन उदों कदे किसे ने आखिया भी मित्र ने, आखदे सन मित्र सन, कदी मित्र सन, पर बोलना छड्ड देन आपस विच भरा कदे किसे ने आखिया कदी भरा सन नहीं, भरा ने। पिता पुत्र आपस में ना बोलन फिर भी लोग आखणगे फलाने का पुत्र है, क्योंकि रिश्ते निर्भर ही नहीं वफादारी ते। एक एक रिश्ता मित्रता दा है जिहड़ा भरोसे ते खलोता है, विश्वास ते खलोता है ते वफादारी ते खलोता है। जिन्नी देर अपने मित्र ते विश्वास होवे ते उन्दे वफादारी ते भरोसा होवे कि मेरी हर गल मेरी हर आदत इनू प्रवान है, इन्दे वल्लो ਤੋਂ ਮੈਨੂੰ ਕਦੀ ਵੀ ਨੁਕਸਾਨ ਨਹੀਂ ਹੋ ਸਕਦਾ, ਬਸ ਉਨੀ ਦੇਰ ਮਿੱਤਰਤਾ ਕਾਇਮ ਰਹਿੰਦੀ ਹੈ, ਪ੍ਰੈਸ਼ਰ ਨਾਲ ਨਹੀਂ। ਹੁਣ ਜ਼ਰਾ ਰੁਕਿਓ, ਜ਼ਰਾ ਝਾਕ ਮਾਰਿਓ, ਭਲਾ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਕਿਹੜਾ ਜ਼ਿਆਦਾ ਖੂਬਸੂਰਤ ਹੋਇਆ? ਕੀ ਸਿੱਖ ਕਿਸੇ ਨੂੰ ਜ਼ਬਰਨ ਬਣਾਇਆ ਜਾ ਸਕਦਾ? ਕਿਸੇ ਨੂੰ ਜ਼ਬਰਨ ਸਿੱਖ ਨਹੀਂ ਬਣਾਇਆ ਜਾ ਸਕਦਾ, ਬਲਕਿ ਜ਼ਬਰਨ ਤਾਂ ਕਿਸੇ ਨੂੰ ਮੁਸਲਮਾਨ ਬਣਾਇਆ ਗਿਆ, ਬਣਾਇਆ ਜਾ ਰਿਹਾ ਸੀ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਪ੍ਰਾਪਤ ਕਰਕੇ ਵੀ ਉਹਦਾ ਰਾਹ ਰੋਕਿਆ। ਸਿੱਖ ਬਣਨਾ ਮੇਰੇ ਅੰਦਰ ਦੇ ਚਾਹ ਦੀ ਨਿਸ਼ਾਨੀ ਹੈ। ਉਹ ਭਲਿਓ ਜਿਹਨੇ ਸਿੱਖ ਬਣਨਾ ਹੈ ਉਹਨੇ ਅੰਦਰ ਸਿੱਖੀ ਲਈ ਚਾਹ ਪੈਦਾ ਹੋਵੇ। ਸਿੱਖ ਕਿਸੇ ਨੂੰ ਜ਼ਬਰਨ ਨਹੀਂ ਬਣ, ਇੱਕ ਮਿੱਤਰਤਾ ਦੀ ਨਿਸ਼ਾਨੀ, ਇੱਕੋ ਇੱਕ ਰਿਸ਼ਤਾ ਹੈ ਜਿਹੜਾ ਮਿੱਤਰਤਾ ਦਾ ਰਿਸ਼ਤਾ ਹੈ, ਜਿਹੜਾ ਆਪਣੀ ਮਰਜ਼ੀ ਤੇ ਨਿਰਭਰ ਹੈ। ਸਿੱਖ ਵੀ ਮਨੁੱਖ ਨੇ ਬਣਨਾ ਹੈ ਤੇ ਆਪਣੇ ਅੰਦਰ ਦੇ ਚਾਹ ਨਾਲ, ਪਿਆਰ ਨਾਲ ਬਣਨਾ। ਸਿੱਖੀ ਦਾ ਲਾਭ ਵੀ ਉਦੋਂ ਹੈ ਜਿਸ ਦਿਨ ਤੁਹਾਡੇ ਹਿਰਦੇ ਵਿੱਚ ਸਿੱਖੀ ਲਈ ਮਮਤਾ ਪੈਦਾ ਹੋਵੇ, ਸਿੱਖੀ ਲਈ ਕੋਈ ਉਤਸ਼ਾਹ ਪੈਦਾ ਹੋਵੇ। ਇੱਕ ਰਿਸ਼ਤਾ ਇਹ ਜਿਹੜਾ ਆਪਣੀ ਮਰਜ਼ੀ ਤੇ ਨਿਰਭਰ ਹੈ, ਪ੍ਰੈਸ਼ਰ ਨਾਲ ਕਦੀ ਸਿੱਖ ਨਹੀਂ ਬਣਾਇਆ ਜਾ ਸਕਦਾ, ਪ੍ਰੈਸ਼ਰ ਨਾਲ ਕਦੀ ਮਿੱਤਰ ਨਹੀਂ ਬਣਾਇਆ ਜਾ ਸਕਦਾ। ਤੇ ਜਿਵੇਂ ਮਿੱਤਰਤਾ ਦਾ ਰਿਸ਼ਤਾ ਵਫਾਦਾਰੀ ਤੇ ਨਿਰਭਰ ਹੈ, ਵੀ ਜੋ ਕੁਝ ਮੇਰਾ ਮਿੱਤਰ ਕਰੇ ਮੈਨੂੰ ਉਹ ਪ੍ਰਵਾਨ ਹੈ। ਤੇ ਇਹੋ ਗੱਲ ਗੁਰੂ ਨੇ ਬਾਣੀ ਵਿੱਚ ਰੱਖ ਦਿੱਤੀ, ਕਹਿਣ ਲੱਗੇ ਮੇਰਾ ਤੇ ਮੇਰੇ ਗੁਰੂ ਦਾ ਰਿਸ਼ਤਾ ਜਿਹੜਾ ਹੈ ਉਹ ਵਫਾਦਾਰੀ, ਮੈਨੂੰ ਇੰਨਾ ਵਿਸ਼ਵਾਸ ਤੇ ਭਰੋਸਾ ਹੈ ਆਪਣੇ ਮਿੱਤਰ ਤੇ ਕਿ ਮਿੱਤਰ ਦੇ ਹੱਥ ਵਿੱਚ ਤਲਵਾਰ ਵੀ ਹੋਵੇ ਤੇ ਉਹ ਮੈਨੂੰ ਆਖੇ ਆ ਮੈਂ ਤੈਨੂੰ ਜੀਵਨ ਦਿਆਂ, ਮੈਂ ਬੇਧੜਕ ਹੋ ਕੇ ਸੀਸ ਅੱਗੇ ਕਰ ਦਿਆਂ, ਕਿਉਂਕਿ ਮੈਨੂੰ ਇਹ ਤੇ ਸ਼ੱਕ ਹੀ ਨਹੀਂ ਹੋਣਾ ਚਾਹੀਦਾ ਕਿ ਮੇਰਾ ਮਿੱਤਰ ਜਿਹੜਾ ਉਹਦੀ ਤਲਵਾਰ ਮੈਨੂੰ ਕਤਲ ਕਰ ਦੇਗੀ। ਆ ਮਿੱਤਰਤਾ ਦੀ ਪਰਖ ਸੀ, ਰਿਸ਼ਤਾ ਹੀ ਐਸਾ, ਇਹਦੇ ਦਰਮਿਆਨ ਕੋਈ ਆ ਹੀ ਨਹੀਂ ਸਕਦਾ। ਮਿੱਤਰਤਾ ਦਾ ਰਿਸ਼ਤਾ ਪਾਉਣ ਲੱਗਿਆ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ। ਮੈਂ ਹੁਣੇ ਅਰਜ਼ ਕੀਤੀ ਸੀ ਪਤਨੀ ਦੇ ਰਿਸ਼ਤੇ ਪਾਉਣ ਲੱਗਿਆਂ ਵੀ ਕਿਸੇ ਗ੍ਰੰਥੀ ਨੂੰ, ਕਿਸੇ ਭਾਈ ਨੂੰ, ਕਿਸੇ ਸੰਸਾਰ ਦੀ ਕੋਰਟ ਵਿੱਚ ਜਾ ਕੇ ਕਿਸੇ ਜੱਜ ਨੂੰ ਦਰਮਿਆਨ ਵਿੱਚ ਗਵਾਹ ਬਣਾਉਣਾ ਪਏਗਾ, ਪਰ ਮਿੱਤਰਤਾ ਦੇ ਰਿਸ਼ਤੇ ਵੇਲੇ ਕਦੀ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ। ਆਵਾਜ਼ ਦਿੱਤੀ ਮਿੱਤਰ ਨੇ, ਸੀਸ ਦੀ ਲੋੜ ਹੈ। ਭਾਈ ਦਇਆ ਸਿੰਘ ਨੇ ਕੀ ਆਖਿਆ, ਮੈਂ ਘਰੋਂ ਪੁੱਛਾਂ ਵਾ। ਹੈ ਮਿੱਤਰਤਾ ਦੇ ਦਰਮਿਆਨ ਵਿੱਚ ਕੋਈ ਨਹੀਂ ਆ ਸਕਦਾ। ਤਲਵਾਰ ਨੰਗੀ ਦੇਖੀ ਹੈ, ਨਾਲ ਇਹ ਵੀ ਸੁਣੇ ਸੀਸ ਦੀ ਲੋੜ ਹੈ, ਪਰ ਉੱਠ ਕੇ ਹਾਜ਼ਰ ਕਰ ਦਿੱਤਾ ਇੱਕ ਵਿਸ਼ਵਾਸ ਨਾਲ ਕਿ ਮੇਰਾ ਮਿੱਤਰ ਤੇ ਉਹਦੇ ਹੱਥ ਦੀ ਤਲਵਾਰ ਮੇਰੇ ਲਈ ਮੌਤ ਨਹੀਂ ਬਣ ਸਕਦੀ। ਆ ਤੁਸੀਂ ਭਾਈ ਡੱਲੇ ਦੀ ਸੌਖੀ ਸੁਣੀ ਕਿ ਭਾਈ ਡੱਲੇ ਦੇ ਮਨ ਵਿੱਚ ਖਿਆਲ ਆ ਗਿਆ ਕਿ ਮੇਰੇ ਵੀਰ ਯੋਧੇ ਜ਼ਿਆਦਾ ਬਲਵਾਨ ਨੇ। ਮੈਂ ਸਾਖੀ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਕੇਵਲ ਐਗਜ਼ਾਮਪਲ ਤੇ ਗੁਰਮਤ ਦੇ ਉਸ ਨਿਸ਼ਚੇ ਨੂੰ ਦੁਹਰਾਉਣਾ ਚਾਹੁੰਦਾ। ਮੈਂ ਲੰਬੀਆਂ ਸਾਖੀਆਂ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਕਿ ਜਦੋਂ ਸਿੱਖਾਂ ਕੋਲ ਜਾ ਕੇ ਆਵਾਜ਼ ਦਿੱਤੀ ਕਿ ਗੁਰੂ ਦਸਮ ਪਾਤਸ਼ਾਹ ਜੀ ਨੇ ਬੰਦੂਕ ਦੀ ਗੋਲੀ ਦੀ ਪਰਖ ਕਰਨੀ, ਉਹਨੂੰ ਕਿਸੇ ਦੇ ਸੀਨੇ ਦੀ ਲੋੜ ਹੈ ਜਿਸ ਛਾਤੀ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਗੋਲੀ ਚਲਾ ਕੇ ਪਾਰ ਕਰ ਦੇਣ ਤੇ ਉਹਨਾਂ ਨੂੰ ਪਤਾ ਲੱਗ ਜਾਏ ਉਸ ਬੰਦੂਕ ਦੀ ਗੋਲੀ ਕਿੰਨੇ ਸੀਨਿਆਂ ਚੋਂ ਪਾਰ ਹੁੰਦੀ ਹੈ। ਭਾਈ ਡੱਲੇ ਦੇ ਵੀਰ ਯੋਧੇ ਘਬਰਾ ਗਏ, ਪਰ ਤੁਸੀਂ ਸਾਖੀ ਕਈ ਵਾਰ ਸੁਣਦੇ ਹੋ, ਦੋ ਸਿੱਖ ਜਿਹੜੇ ਤਿਆਰੀ ਕਰ ਰਹੇ ਸਨ, ਅਜੇ ਇੱਕ ਦਸਤਾਰ ਸਜਾ ਚੁੱਕਾ ਸੀ, ਦੂਸਰਾ ਸਜਾ ਰਿਹਾ ਸੀ, ਦੋਨੋਂ ਹੀ ਦੌੜ ਪਏ, ਇੱਕ ਦੂਜੇ ਤੋਂ ਅੱਗੇ ਖਲੋ ਗਏ। ਕਿਉਂ ਖਲੋਤੇ? ਉਹਨਾਂ ਨੂੰ ਬੰਦੂਕ ਦੀ ਗੋਲੀ ਨਹੀਂ ਸੀ ਦੱਸਦੀ ਕਿ ਬੰਦੂਕ ਦੀ ਗੋਲੀ ਚੱਲੇ ਤੇ ਕਿਸਾ ਲਿਹਾਜ਼ ਕਰਦੀ ਹੈ? ਉਹ ਦੋਨੋਂ ਹੀ ਜਿਹੜੇ ਬੰਦੂਕ ਦੀ ਗੋਲੀ ਦੇ ਅੱਗੇ ਖਲੋਤੇ ਨੇ ਨਾ, ਨਿਸ਼ਾਨੇ ਦੇ ਸਾਹਮਣੇ ਖਲੋਤੇ ਨੇ, ਉਹਨਾਂ ਦੇ ਮਨ ਵਿੱਚ ਇੱਕ ਵਿਸ਼ਵਾਸ ਹੈ, ਮੀਤ ਕਰੇ ਸੋਈ ਹਮ ਮਾਨਾ, ਇਹ ਮੇਰਾ ਮਿੱਤਰ ਹੈ, ਮਿੱਤਰ ਦੀ ਗੋਲੀ ਮਾਰ ਨਹੀਂ ਸਕਦੀ, ਮਿੱਤਰ ਦੀ ਤਲਵਾਰ ਕਦੀ ਜੀਵਨ ਖਤਮ ਨਹੀਂ ਕਰ ਸਕਦੀ। ਮਿੱਤਰ ਤੇ ਇੰਨਾ ਅਥਾ ਵਿਸ਼ਵਾਸ ਹੋਵੇ ਕਿ ਮੇਰਾ ਮਿੱਤਰ ਜੋ ਕੁਛ ਉਸਨੂੰ ਚੰਗਾ ਲੱਗਦਾ ਬਸ ਉਹ ਮੈਨੂੰ ਚੰਗਾ ਲੱਗਦਾ। ਦੋਵਾਂ ਦਾ ਸੁਭਾਅ ਮਿਲਣਾ ਚਾਹੀਦਾ। ਤੇ ਇਹ ਵਿਸ਼ਵਾਸ ਕਰਿਓ, ਜਿਸ ਦਿਨ ਸੁਭਾਅ ਨਾ ਮਿਲੇ, ਵਿਸ਼ਵਾਸ ਨਾ ਰਹੇ, ਵਫਾਦਾਰੀ ਨਾ ਰਹੇ, ਭਰਾ ਦਾ ਰਿਸ਼ਤਾ ਫਿਰ ਵੀ ਰਹਿ ਜਾਂਦਾ, ਪਿਤਾ ਪੁੱਤਰ ਦਾ ਰਿਸ਼ਤਾ ਫਿਰ ਵੀ ਰਹਿ ਜਾਂਦਾ, ਪਰ ਮਿੱਤਰਤਾ ਦਾ ਰਿਸ਼ਤਾ ਬੜਾ ਨਾਜ਼ੁਕ ਹੈ, ਉਸ ਦਿਨ ਟੁੱਟ ਜਾਂਦਾ। ਤੇ ਜੇ ਸੱਚਮੁੱਚ ਸਿੱਖੀ ਦਾ ਰਿਸ਼ਤਾ ਮਿੱਤਰਤਾ ਦਾ ਰਿਸ਼ਤਾ ਹੈ, ਤਾਂ ਫਿਰ ਇਹ ਵੀ ਖਿਆਲ ਕਰਿਓ, ਜੇ ਗੁਰੂ ਤੇ ਵਿਸ਼ਵਾਸ ਨਾ ਰਹੇ, ਜੇ ਗੁਰੂ ਤੇ ਸਿਦਕ ਨਾ ਰਹੇ, ਗੁਰੂ ਦਾ ਮੇਰਾ ਸੁਭਾਅ ਹੀ ਨਾ ਮਿਲੇ, ਮੈਂ ਕੁਛ ਹੋਰ ਚਾਹਾਂ, ਗੁਰੂ ਕੁਛ ਹੋਰ ਚਾਹੇ, ਮੇਰੀਆਂ ਉਹਦੀਆਂ ਆਦਤਾਂ ਹੀ ਨਾ ਮਿਲਣ, ਇਹ ਮਿੱਤਰਤਾ ਦਾ ਰਿਸ਼ਤਾ ਕਿਵੇਂ ਬਣੇਗਾ? ਇੱਕੋ ਇੱਕ ਤਾਂ ਰਿਸ਼ਤਾ ਹੈ ਜਿਹੜਾ ਆਪਣੀ ਮਰਜ਼ੀ ਨਾਲ ਬਣਦਾ ਹੈ। ਬਸ ਇਹੋ ਕਾਰਨ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਅੰਦਰ ਮਿੱਤਰਤਾ ਦੇ ਰਿਸ਼ਤੇ ਦੀ ਸ਼ਰਤ ਬਿਆਨ ਕੀਤੀ ਤੇ ਕਹਿਣ ਲੱਗੇ, ਮਿੱਤਰਤਾ ਦੇ ਰਿਸ਼ਤੇ ਦੀ ਸ਼ਰਤ ਇਹ ਹੈ ਕਿ ਮੀਤ ਕਰੇ ਸੋਈ ਹਮ ਮੰਨਾ। ਮੇਰਾ ਗੁਰੂ ਜੋ ਉਸਨੂੰ ਚੰਗਾ ਲੱਗਦਾ ਉਹ ਹੀ ਮੈਨੂੰ ਚੰਗਾ ਲੱਗਦਾ, ਕਿਉਂਕਿ ਮੈਂ ਉਹਦੇ ਨਾਲ ਮਿੱਤਰਤਾ ਦਾ ਰਿਸ਼ਤਾ ਕਾਇਮ ਰੱਖਣਾ ਚਾਹੁੰਦਾ, ਮੈਂ ਉਹਦੇ ਕਿਸੇ ਹੁਕਮ ਦੇ ਸਾਹਮਣੇ ਮੂੰਹ ਨਹੀਂ ਮੋੜ ਸਕਦਾ। ਹੁਣ ਗਰਬਾ ਵਿੱਚ ਅੰਦਰ ਝਾਤ ਮਾਰੇ ਹੋ, ਮੈਂ ਆਪਣੇ ਸਮੇਤ ਕਿਸੇ ਦੇ ਜੀਵਨ ਨੂੰ ਉਲਾਂਭਾ ਨਹੀਂ ਦਿੰਦਾ, ਤੁਹਾਡੇ ਨਾਲੋਂ ਮੇਰੇ ਵਿੱਚ ਕਮਜ਼ੋਰੀਆਂ ਜ਼ਿਆਦਾ ਹੋਣਗੀਆਂ, ਉਲਾਂਭਾ ਨਹੀਂ। ਪਰ ਅਸੀਂ ਸਾਰੇ ਆਪਣੇ ਆਪਣੇ ਅੰਦਰ ਝਾਤ ਤਾਂ ਮਾਰ ਸਕਦੇ ਹਾਂ ਨਾ, ਅਸੀਂ ਗੁਰੂ ਦਾ ਬਚਨ, ਗੁਰੂ ਦੀ ਗੱਲ, ਗੁਰੂ ਦੇ ਸੁਭਾਅ ਨਾਲ ਆਪਣੇ ਸੁਭਾਅ ਨੂੰ ਕਿੰਨਾ ਕੁ ਮੇਲਿਆ ਹੈ। ਜਿਹੜੀ ਚੀਜ਼ ਗੁਰੂ ਨੂੰ ਚੰਗੀ ਲੱਗਦੀ ਹੋਵੇ, ਭਲਾ ਸਾਨੂੰ ਚੰਗੀ ਲੱਗਦੀ ਹੈ? ਚੰਗੀ ਲੱਗਦੀ ਹੈ? ਇਹਦਾ ਮਤਲਬ ਗੁਰੂ ਨੂੰ ਪ੍ਰਕਾਸ਼ ਦਾੜਾ ਤੇ ਸੀਸ ਤੇ ਦਸਤਾਰ ਚੰਗੀ ਲੱਗਦੀ ਹੈ? ਸਾਰਿਆਂ ਗੁਰੂ ਨੇ ਅਸਲ ਹੀ ਰੱਖੀ ਹੈ ਨਾ। ਕਈ ਲੋਕ ਪੁਲਿਥੇ ਵਿੱਚ ਪਾ ਦਿੰਦੇ ਨੇ, ਖੌਰੇ ਅੰਮ੍ਰਿਤ ਜਿਹੜਾ ਇਹ ਗੁਰੂ ਦਸਮ ਪਾਤਸ਼ਾਹ ਜੀ ਦੀ ਦੇਣ ਹੈ। ਜਿਹੜੇ ਅੰਮ੍ਰਿਤਧਾਰੀ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਨੇ, ਉਹ ਕਹਿੰਦੇ ਨੇ ਚਲੋ ਜੀ ਅਸੀਂ ਨਵਾਂ ਗੁਰੂਆਂ ਦੇ ਸਿੱਖ ਹੀ ਸਹੀ। ਕਈ ਵਾਰੀ ਛੁਡਾਉਣ ਲਈ, ਆਪਣੇ ਆਪ ਨੂੰ ਛੁਡਾਉਣ ਲਈ ਆਖਦੇ ਨੇ ਚਲੋ ਅਸੀਂ ਨਵਾਂ ਗੁਰੂਆਂ ਦੇ ਸਿੱਖ ਹੀ ਸਹੀ। ਮੈਂ ਕਈ ਵਾਰ ਕਰ ਦਿੰਦਾ ਭਲੇ, ਉਹਨਾਂ ਨਵਾਂ ਗੁਰੂਆਂ ਦੇ ਜਿਹੜੇ ਰੂਪ ਸਨ, ਸ਼ਕਲਾਂ ਸਨ, ਆਪਾਂ ਉਹਦੇ ਨਾਲ ਹੀ ਮੇਲ ਲਈਏ, ਪਹਿਲਾਂ ਇਹ ਵੀ ਸਹੀ। ਕਮ ਸੇ ਕਮ ਗੁਰੂ ਨਾਨਕ ਦੇਵ ਹੀ ਸਹੀ, ਗੁਰੂ ਨਾਨਕ ਸਿੰਘ ਨਾ ਸਹੀ, ਚਲੋ ਮੰਨ ਲਓ ਗੁਰੂ ਨਾਨਕ ਦੇਵ ਹੀ ਸਹੀ, ਪਰ ਗੁਰੂ ਨਾਨਕ ਦੇਵ ਵਰਗੀ ਸ਼ਕਲ ਹੀ ਕਰ ਲਈ। ਗੁਰੂ ਅੰਗਦ ਦੇਵ ਹੀ ਸਹੀ, ਚਲੋ ਗੁਰੂ ਅੰਗਦ ਦੇਵ ਸਾਹਿਬ ਵਰਗੀ ਸਾਨੂੰ ਸਰੂਪ ਪ੍ਰਵਾਨ ਹੋ ਜਾਏ। ਸਰੂਪ ਪਹਿਲਾਂ ਬਦਲਦਾ, ਸਿਧਾਂਤ ਬਰਤਨ ਪਹਿਲਾਂ ਬਣਦਾ ਨਾ, ਸਰੂਪ ਪਹਿਲਾਂ ਬਣਦਾ। ਤੇ ਜੇ ਸਾਨੂੰ ਕੋਈ ਵੀ ਗੱਲ ਗੁਰੂ ਦੀ ਪ੍ਰਵਾਨ ਨਾ ਹੋਵੇ, ਸਾਨੂੰ ਗੁਰੂ ਦਾ ਕੋਈ ਵੀ ਸੁਭਾਜੇ ਦੀ ਗੱਲ ਉਹਨੂੰ ਚੰਗੀ ਲੱਗੇ, ਉਹ ਸਾਨੂੰ ਚੰਗੀ ਨਾ ਲੱਗੇ, ਭਲਾ ਸਾਡਾ ਉਹਦਾ ਮਿੱਤਰਤਾ ਵਾਲਾ ਰਿਸ਼ਤਾ ਕਿਵੇਂ ਬਣ ਸਕੇਗਾ? ਤੇ ਮਿੱਤਰਤਾ ਦਾ ਰਿਸ਼ਤਾ ਗੁਰੂ ਨਾਲ ਹੈ, ਬਾਕੀ ਸਾਰੇ ਰਿਸ਼ਤੇ ਤਾਂ ਪਿੱਛੋਂ ਬਣੇ ਬਣਾਏ ਆਉਂਦੇ ਨੇ। ਇੱਕੋ ਇੱਕ ਰਿਸ਼ਤਾ ਹੈ ਜਿਹੜਾ ਆਪ ਬਣਾਉਂਦਾ ਹੈ। ਇੱਕ ਖਿਆਲ ਕਰਿਓ, ਸਿੱਖ ਦਾ ਰਿਸ਼ਤਾ ਬਣਿਆ ਬਣਾਇਆ ਬਿਲਕੁਲ ਨਹੀਂ ਆਉਂਦਾ। ਕਈ ਵੀਰ ਇਹ ਸਮਝਦੇ ਨੇ ਸਿੱਖ ਦੇ ਘਰ ਜਨਮ ਲੈ ਲਿਆ ਬਸ ਸਿੱਖ ਹੋ ਗਏ, ਬਿਲਕੁਲ ਨਹੀਂ। ਸਿੱਖ ਦੇ ਘਰ ਜਨਮ ਲੈਣ ਵਾਲਾ ਬਿਲਕੁਲ ਸਿੱਖ ਨਹੀਂ ਜੀ ਹੁੰਦਾ। ਮੈਂ ਕਈ ਵਾਰ ਐਗਜ਼ਾਮਪਲ ਦੇਣਾ, ਭਲਾ ਕਿਸੇ ਡਾਕਟਰ ਦੇ ਘਰ ਕੋਈ ਬੱਚਾ ਜਨਮ ਲੈ ਲਿਆ ਬਸ ਡਾਕਟਰ ਹੋ ਗਿਆ? ਨਹੀਂ, ਡਾਕਟਰ ਤਾਂ ਹੀ ਬਣੇਗਾ, ਉਹਨੂੰ ਪੜ੍ਹਾਈ ਕਰਨੀ ਪਏਗੀ। ਹਾਂ, ਜੇ ਕਿਸੇ ਇੰਜੀਨੀਅਰ ਦੇ ਘਰ ਕੋਈ ਬੱਚਾ ਜਨਮ ਲੈ ਲੈ ਤਾਂ ਉਹ ਇੰਜੀਨੀਅਰ ਹੋ ਗਿਆ? ਐਸਾ ਨਹੀਂ, ਪੜ੍ਹਾਈ ਕਰਨੀ ਪਏਗੀ। ਇੰਨਾ ਕੁ ਫਰਕ ਜ਼ਰੂਰ ਹੈ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝੇ ਬੱਚਾ ਜਿਸਨੇ ਡਾਕਟਰ ਦੇ ਘਰ ਜਨਮ ਲੈ ਲਿਆ, ਕਿਉਂਕਿ ਉਹਨੂੰ ਡਾਕਟਰ ਬਣਨ ਲੱਗੀਆਂ ਬਹੁਤ ਸਾਰੀਆਂ ਫੈਸਿਲਿਟੀਜ਼, ਬਹੁਤ ਸਾਰੀਆਂ ਸਹੂਲਤਾਂ ਉਹਨੂੰ ਘਰ ਵਿੱਚੋਂ ਮਿਲ ਸਕਦੀਆਂ ਨੇ, ਘਰ ਵਿੱਚੋਂ ਉਹਨੂੰ ਐਸਾ ਮਾਹੌਲ ਮਿਲ ਸਕਦਾ ਕਿ ਉਹ ਦੂਜਿਆਂ ਨਾਲੋਂ ਛੇਤੀ ਡਾਕਟਰ ਬਣ ਜਾਏਗਾ। ਆ ਫਰਕ ਪਏਗਾ, ਕਿਉਂਕਿ ਘਰ ਦਾ ਮਾਹੌਲ ਹੁੰਦਾ ਡਾਕਟਰ ਦਾ। ਇਸੇ ਤਰ੍ਹਾਂ ਉਹ ਮਨੁੱਖ ਉਹ ਬੱਚਾ ਭਾਗਣ ਵਾਲਾ ਹੈ ਜਿਹਨੇ ਸਿੱਖ ਦੇ ਘਰ ਜਨਮ ਲੈ ਲਿਆ, ਕਿਉਂਕਿ ਉਹਨੂੰ ਘਰ ਦਾ ਮਾਹੌਲ ਉਹ ਮਿਲੇਗਾ, ਉਹ ਦੂਜੇ ਨਾਲੋਂ ਛੇਤੀ ਸਿੱਖੀ ਅਪਣਾ ਸਕਦਾ। ਪਰ ਜੇ ਨਾ ਅਪਣਾਏ ਤਾਂ ਜਿਵੇਂ ਡਾਕਟਰ ਦੇ ਘਰ ਜਨਮ ਲੈਣ ਵਾਲਾ ਡਾਕਟਰ ਨਹੀਂ, ਇਸੇ ਤਰ੍ਹਾਂ ਸਿੱਖ ਦੇ ਘਰ ਕੇਵਲ ਜਨਮ ਲੈਣ ਵਾਲਾ ਸਿੱਖ ਨਹੀਂ। ਹਾਂ, ਭਾਗਾਂ ਵਾਲਾ ਜੇ ਉਹ ਸਿੱਖ ਸਿੱਖੀ ਨੂੰ ਅਪਣਾਏ ਤਾਂ ਦੂਜੇ ਨਾਲੋਂ ਛੇਤੀ ਅਪਣਾ ਸਕਦਾ, ਘਰ ਦਾ ਮਾਹੌਲ ਉਸਨੂੰ ਅੱਗੇ ਵਧਣ ਲਈ, ਅਗਲੇ ਕਦਮ ਉਠਾਉਣ ਲਈ ਅਪਰੋਚੇਬਲ। ਲੇਕਿਨ ਸਿੱਖੀ ਪੜ੍ਹਨੀ ਪਏਗੀ, ਸਿੱਖ ਬਣਨਾ ਪਏਗਾ, ਤੇ ਉਹ ਸਿੱਖੀ ਪੜ੍ਹਨ ਲਈ ਗੁਰੂ ਦੇ ਹੁਕਮ ਵਿੱਚ ਚੱਲਣਾ ਜ਼ਰੂਰੀ ਹੈ। ਇੱਕ ਰਿਸ਼ਤਾ ਐਸਾ ਜਿਹੜਾ ਤੁਸੀਂ ਆਪ ਪੈਦਾ ਕਰਨਾ, ਜਨਮ ਨਾਲ ਨਹੀਂ ਹੋਣਾ, ਕਿਸੇ ਦਾ ਬਣਾਇਆ ਹੋਇਆ ਰਿਸ਼ਤਾ ਨਹੀਂ। ਤੇ ਜਿਹੜਾ ਚੀਜ਼ ਆਪ ਪੈਦਾ ਕਰਨੀ ਉਹ ਤਾਂ ਰਿਸ਼ਤਾ ਹੈ ਮਿੱਤਰਤਾ ਦਾ, ਬਾਕੀ ਸਾਰੇ ਰਿਸ਼ਤੇ ਬੜੇ ਬਣਾਏ ਨੇ। ਸਾਰੇ ਰਿਸ਼ਤੇ ਵੱਲ ਧਿਆਨ ਦਿਓ, ਬਾਕੀ ਸਾਰੇ ਹੀ ਬਣੇ ਬਣਾਏ ਨੇ। ਇੱਕ ਮਿੱਤਰਤਾ ਦਾ ਰਿਸ਼ਤਾ ਜਿਹੜਾ ਬਣਿਆ ਬਣਾਇਆ ਨਹੀਂ, ਤੁਸੀਂ ਬਣਾਉਣਾ ਹੈ। ਤੇ ਸਿੱਖੀ ਦਾ ਰਿਸ਼ਤਾ ਬਣਿਆ ਬਣਾਇਆ ਨਹੀਂ, ਤੁਹਾਨੂੰ ਬਣਾਉਣਾ ਪੈਣਾ ਹੈ। ਇਸੇ ਲਈ ਗੁਰੂ ਨੇ ਇੱਕ ਸਿਲੇਬਸ ਰੱਖ ਦਿੱਤਾ ਤੇ ਕਹਿਣ ਲੱਗੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵ, ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ
ਪੜਿਓ। ਗੁਰੂ ਉਪਦੇਸ਼ ਸੁਣਾਵੇ ਭਾਗਾਂ ਵਾਲਾ, ਸਿੱਖ ਜਿਹਨੂੰ ਗੁਰੂ ਉਪਦੇਸ਼ ਸੁਣਨ ਦਾ ਸਮਾਂ ਮਿਲਦਾ। ਤੇ ਅੱਗੇ ਪਾਸੇ ਗੁਰੂ ਕਹਿੰਦੇ, ਬਾਣੀ ਅੰਦਰ ਹੀ ਫੈਸਲਾ ਦਿੰਦੇ ਨੇ, ਕਹਿੰਦੇ ਨੇ, ਸਾਧ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮਾਨਿਆ ਤਾਂ ਪਾਪ ਕਸਮਲ ਭੰਨੇ। ਅੱਗੇ ਲਾਈਨ ਪੜੋ, ਉਹ ਉਪਦੇਸ਼ ਜੋ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ, ਤੇ ਫਿਰ ਕਹਿਣ ਲੱਗੇ, ਨਿਰਾ ਕੰਨਾਂ ਨਾਲ ਸੁਣਿਆ ਨਹੀਂ, ਜਿਨ ਸਤਿਗੁਰ ਕਾ ਭਾਣਾ ਮੰਨਿਆ। ਭਾਣੇ ਦਾ ਅਰਥ ਕੀ ਹੈ? ਜੋ ਉਹਨੂੰ ਚੰਗਾ ਲੱਗੇ, ਭਾ ਜਾਏ, ਜੋ ਮੇਰੇ ਗੁਰੂ ਨੂੰ ਚੰਗਾ ਲੱਗਾ ਹੈ ਉਹ ਗੱਲ ਤੂੰ ਮੰਨ ਲੈ, ਜਿਨ ਸਤਿਗੁਰ ਕਾ ਭਾਣਾ ਮੰਨਿਆ। ਭਾਣੇ ਦਾ ਅਰਥ ਹੁੰਦਾ ਭਾਈ ਹੋਈ ਚੀਜ਼, ਜਿਹੜੀ ਚੰਗੀ ਲੱਗ ਜਾਏ, ਜਿਹੜੀ ਗੱਲ ਗੁਰੂ ਨੂੰ ਚੰਗੀ ਲੱਗਦੀ ਹੈ ਉਹ ਤੈਨੂੰ ਚੰਗੀ ਲੱਗਣੀ ਚਾਹੀਦੀ ਹੈ। ਜਿਹੜਾ ਸਰੂਪ ਗੁਰੂ ਨੂੰ ਚੰਗਾ ਲੱਗਦਾ ਹੈ ਉਹ ਸਰੂਪ ਤੈਨੂੰ ਚੰਗਾ ਲੱਗਣਾ ਚਾਹੀਦਾ ਹੈ, ਜਿਹੜਾ ਸਿਧਾਂਤ ਗੁਰੂ ਨੂੰ ਚੰਗਾ ਲੱਗਦਾ ਹੈ ਉਹ ਸਿਧਾਂਤ ਤੈਨੂੰ ਚੰਗਾ ਲੱਗਣਾ ਚਾਹੀਦਾ ਹੈ। ਬਸ ਇਹੋ ਹੀ ਹੈ ਗੁਰੂ ਨਾਲ ਇੱਕ ਮਿੱਤਰਤਾ ਦਾ ਰਿਸ਼ਤਾ, ਤਾਂ ਕਿ ਜੋ ਮੇਰੇ ਗੁਰੂ ਨੂੰ ਚੰਗਾ ਲੱਗਦਾ ਹੈ ਉਹੋ ਹੀ ਮੈਂ ਮੰਨ ਲੈਣਾ ਕਿ ਮੈਨੂੰ ਵੀ ਚੰਗਾ ਲੱਗਦਾ। ਗੁਰੂ ਕਹਿੰਦੇ ਨੇ,
ਮੀਤ ਕਰੇ ਸੋਈ ਹਮ ਮਾਨਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰ ਤਬ ਕੁਸ਼ਲ ਸਮਾਨਾ, ਮੀਤ ਕੇ ਕਰ ਤਬ ਕੁਸ਼ਲ ਸੁਮਾਨਾ, ਮੀਤ ਕਰੇ ਮੀਤ ਕਰੇ ਸੋਈ ਹਮ ਮਾਨਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕਰੇ।
ਮਹਿਸੂਸ ਕਰੋ ਕਿ ਸਾਡਾ ਤੇ ਗੁਰੂ ਦਾ ਰਿਸ਼ਤਾ ਮਿੱਤਰ ਵਾਲਾ ਹੈ,
बाकी सारे रिश्ते बने बनाए आउंदे ने। एक मित्रता दा रिश्ता है जेड़ा बनाउणा पैंदा है। ते खुशी इस विच इसलिए ज्यादा हुंदी है क्योंकि आप बनाईदा है, इंदे विच चोण मेरी अपनी है, इसलिए असल मेरा रिश्ता ए है। इसे तरह बाकी सारे रिश्ते बने बनाए आउंदे ने, सिखी दा रिश्ता आप बनाउणा पैंदा। इन्दे विच ज्यादा खुशी है क्योंकि ये चोन मेरी अपनी है। सिख नूं इसे लई तसल्ली है क्योंकि सिख बनना उनकी मर्जी ते निर्भर है, उनके अंदर का चाव है। ये रिश्ता बनया बनाया बिल्कुल नहीं आउंदा, मत समझो बस सिख दे घर जन्म लै लिया सी सिख ही सिखा बतात। ऐसा ख्याल साडे मन विच कम कर रहा है, इन्ने अवेसले हो जाने कि सारी जिंदगी सिखी पढ़न की कोशिश ही नहीं करते। श्री गुरु ग्रंथ साहब को समझ लईदा भी बस सिख दे घर जन्म लै लिया असी सिख ही। जिवें डॉक्टर दे घर